ਉਸੇ ਵੇਲੇ ਉਸਨੇ ਧਰੋਹ ਕੀਤਾ, ਆਪਣੀਆਂ ਫੌਜਾਂ ਨੂੰ ਨਸਲ ਦਾ ਹੁਕਮ ਦੇ ਦਿੱਤਾ। ਅੰਗਰੇਜ਼ਾਂ ਨੇ ਵਕਤ ਸੰਭਾਲਿਆ, ਫਿਰ ਅੱਗੇ ਵਧੇ। ਜਿਸ ਵੇਲੇ ਸਿੱਖਾਂ ਦੀ ਬੁਰੀ ਹਾਲਤ ਹੁੰਦੀ ਵੇਖੀ ਤਾਂ ਉਹ 13,000 ਸਿੱਖ ਜੋ ਪਿੱਛੇ ਖਲੋਤਾ ਸੀ, ਬਿਨਾਂ ਆਪਣੇ ਲੀਡਰ ਦੇ ਹੁਕਮ ਦੇ ਉਹ ਨਾਰੇ ਮਾਰ ਕੇ ਮੈਦਾਨ ਵਿਚ ਚਲਿਆ ਗਿਆ। ਮੁੜ ਕੇ ਲਾਤੇ ਸਿੰਘ ਵੀ ਪਿੱਛੇ ਆਇਆ ਔਰ ਆਪਣੀਆਂ ਝੂਠੀਆਂ ਚਾਲਾਂ ਨਾਲ ਕਿਸੇ ਨੂੰ ਕਿਸੇ ਪਾਸੇ ਖਰਾਰ ਕੇ ਲੜਾਈ ਕਰਾਉਣ ਲੱਗਾ। ਨਵੀਂ ਫੌਜ ਆਉਣ ਦੇ ਕਾਰਨ ਪੂਰੀ ਤਰ੍ਹਾਂ ਫੇਰੂ ਸ਼ਹਿਰ ਦੇ ਮੈਦਾਨ ਵਿਚ ਸਾਰੇ ਦੇ ਸਾਰੇ ਮੋਰਚੇ ਛੱਡ ਕੇ ਅੰਗਰੇਜ਼ ਕੰਮ ਦੇ ਕੇ ਨੱਸ ਉੱਠੇ। ਉਸ ਵੇਲੇ ਤੇਜ ਸਿੰਘ ਨੇ ਧਰੋਹ ਕੀਤਾ, ਆਪਣੀਆਂ ਫੌਜਾਂ ਨੂੰ ਨਸਲ ਦਾ ਹੁਕਮ ਦੇ ਦਿੱਤਾ ਕਿ ਦੂਜੇ ਪਾਸੇ ਵੈਰੀ ਨੇ ਹਮਲਾ ਕਰ ਦਿੱਤਾ, ਜਾਨ ਬਚਾ ਕੇ ਨੱਸ ਜਾਓ, ਜਿਸ ਪਾਸੇ ਕਿਸੇ ਦੇ ਧਿਆਨ ਹੁੰਦਾ ਹੈ ਰਸਤਾ ਮਿਲਦਾ ਹੈ। ਲੜਾਈ ਵਿਚ ਸਿਪਾਹੀ ਨਹੀਂ ਜਾਣਦਾ ਕਿ ਉਹਦੇ ਪਿੱਛੇ ਕੀ ਵਾਪਰ ਰਹੀ, ਲੜਾਉਣ ਵਾਲਾ ਜਾਣਦਾ ਹੈ ਕਿ ਆਪਣੀ ਕੌਮ ਨੂੰ ਲੜਾਉਣਾ ਕਿਵੇਂ। ਮੈਂ ਸਾਡੇ ਲੀਡਰ ਸਾਡੀ ਕੌਮ ਨੂੰ ਮਰਵਾਉਣ ਵਾਸਤੇ ਤਿਆਰ ਸੀ। ਅਨੋਖੀ ਲੜਾਈ ਸੀ ਫੇਰੂ ਸ਼ਹਿਰ ਦੀ, ਜਿਹਦੀ ਬਾਬਤ ਅੰਗਰੇਜ਼ ਮੁਰਖਾਂ ਨੇ ਲਿਖਿਆ ਹੈ। ਇਸ ਤੋਂ ਪਹਿਲਾਂ ਜਿੰਨੀਆਂ ਹਿੰਦੁਸਤਾਨ ਵਿਚ ਲੜਾਈਆਂ ਲੜੀਆਂ ਗਈਆਂ, ਫੇਰੂ ਸ਼ਹਿਰ ਦੀ ਲੜਾਈ ਸਭ ਤੋਂ ਭਿਆਨਕ ਸੀ ਸਾਡੇ ਵਾਸਤੇ। ਤੇ ਇਕ ਪਾਸੇ ਸਿੱਖ ਨੱਸੇ ਜਾ ਰਹੇ ਸੀ, ਇਕ ਪਾਸੇ ਅੰਗਰੇਜ਼ ਨੱਸੇ ਜਾ ਰਹੇ ਸੀ। ਮਹਾਰਾਜਾ ਫਰੀਦਕੋਟ ਦਾ ਵਡੇਰਾ ਸਰਦਾਰ ਪਹਾੜਾ ਸਿੰਘ ਅੰਗਰੇਜ਼ਾਂ ਦਾ ਦੋਸਤ ਸੀ, ਉਸਨੇ ਅੰਗਰੇਜ਼ਾਂ ਨੂੰ ਜਾ ਰੋਕਿਆ, ਤੁਸੀਂ ਕਿਉਂ ਨੱਸੇ ਜਾ ਰਹੇ ਹੋ, ਸਿੱਖ ਪਿੜ ਛੱਡ ਕੇ ਨੱਪ ਗਏ ਨੇ। ਖਾਲੀ ਮੋਰਚਿਆਂ ਤੇ ਕਬਜ਼ਾ ਕਰਕੇ ਅੰਗਰੇਜ਼ਾਂ ਨੇ ਫਤਿਹ ਦੀ ਤੋਪ ਚਲਾ ਦਿੱਤੀ। ਮੇਰਾ ਮਤਲਬ ਇਹ ਦੋਵੇਂ ਲੜਾਈਆਂ ਸਿੱਖ ਹਾਰੇ ਹਨ, ਪਰ ਆਪਣੇ ਲੀਡਰਾਂ ਦੇ ਕਾਰਨ, ਉਨ੍ਹਾਂ ਦੀ ਗੱਦਾਰੀ ਦਾ ਕਾਰਨ। ਇਸ ਵੇਲੇ ਜਿੰਦ ਕੌਰਾਂ ਨੂੰ ਖ਼ਬਰ ਪਹੁੰਚੀ, ਜਿੰਨਾ ਜਾਣਦੀ ਸੀ ਕਿ ਸਤਲੁਜ ਦੇ ਕੰਨਿਆਂ ਤੇ ਜੇ ਸਿੱਖ ਹਾਰ ਗਏ, ਮੇਰੇ ਪੁੱਤਰ ਦੀ ਤਬਾਹੀ ਹੋਏਗੀ, ਕੋਈ ਸ਼ਕਤੀ ਰੋਕ ਨਹੀਂ ਸਕੇ। ਇਸ ਵਾਸਤੇ ਚੁਫੇਰੇ ਝਾਤੀ ਮਾਰੀ, ਇਕ ਬੁੱਢਾ ਜਰਨੈਲ ਸਰਦਾਰ ਸ਼ਾਮ ਸਿੰਘ ਨਜ਼ਰੀ ਆਇਆ, ਜਿਹਦੇ ਨਜ਼ਰ ਟਿਕੀ ਹੈ ਜਿੰਦਾਂ ਦੀ। ਮਹਾਰਾਜ ਜਿੰਦ ਕੌਰਾਂ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਚਿੱਠੀ ਲਿਖੀ, ਅੱਗੇ ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ, ਬੈਠਰੀਓ ਕੀ ਚਿੱਤ ਵਿਕ ਤਾਰ ਸਿੰਘਾ, ਦੋਵੇਂ ਜੰਗ ਹੈ ਮੁਦਗੀ, ਫਿਰ ਸ਼ਹਿਰ ਵਾਲੇ ਸਿੰਘ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ, ਕਾਹਨੂੰ ਹਾਰਦੇ, ਕਿਉਂ ਮੇਣੇ ਜੱਗ ਦੇਂਦਾ, ਜਿਉਂਦੀ ਹੁੰਦੀ ਜੇ ਅੱਜ ਸਰਕਾਰ ਸਿੰਘਾ, ਤੇਗ ਸਿੰਘਾਂ ਦੀ ਤਾਂ ਖੁੰਡੀ ਨਹੀਂ ਹੋ ਗਈ ਹੈ, ਪਰ ਆਪਣੇ ਹੋ ਗਏ ਗੱਦਾਰ ਸਿੰਘਾ। ਦੇਖ ਦਰੋਹੀ ਵਜ਼ੀਰ ਜਰਨੈਲ ਰਲ ਕੇ ਦੇ ਕੌਮ ਦਾ ਮੁੱਲ ਕੀ ਪਾ ਰਹੇ ਨੇ, ਚਾਈ ਚਾਈ ਗੁਲਾਮੀ ਦੀਆਂ ਬੇੜੀਆਂ ਪਾ, ਉਹ ਪੰਜਾਬ ਦੀ ਅਣਖ ਮਿਟਾ ਰਹੇ ਨੇ। ਹੁਣ ਵੀ ਚਮਕੀ ਨਾ ਜੇ ਸਿੰਘਾਂ ਤੇਗ ਤੇਰੀ, ਤਾਂ ਫਿਰ ਸਾਰੇ ਨਿਸ਼ਾਨ ਮਿਟਾਏ ਜਾ ਸਨ, ਤੇਰੇ ਲਾਡਲੇ ਕੌਮ ਦੀ ਹਿੱਕੋ ਤੇਕਰ ਨੂੰ ਗੈਰਾਂ ਦੇ ਝੰਡੇ ਝੁਲਾਏ ਜਾ ਸਨ, ਫੁੱਟ ਸ਼ੇਰੇ ਪੰਜਾਬ ਦੀ ਮਰੀ ਤਾਈ ਉਹਦੇ ਪੈਰਾਂ ਵਿਚ ਫੁੱਲ ਰੁਲਾਏ ਜਾ ਸਨ, ਬਦਲੀ ਜੀ ਨੇ ਤਕਦੀਰ ਪੰਜਾਬ ਦੀ ਸੀ ਉਹਦੀ ਆਤਮਾ ਨੂੰ ਤੀਰ ਲਾਏ ਜਾ ਸਨ। ਅਜੇ ਵੇਲਾ ਹੈ ਵਖ ਸੰਭਾਲ ਸਿੰਘਾ, ਰੁੜੀ ਜਾਨੀ ਪੰਜਾਬ ਦੀ ਸ਼ਾਨ ਰੱਖ ਲੈ, ਲੈਂਦੀ ਕਿਸੇ ਰਣਜੀਤ ਦੀ ਪੱਗ ਮੈਨੂੰ ਮੋਏ ਮੁੱਤਰ ਦੀ ਮਿੱਤਰ ਦੀ ਯੋਧਿਆ ਆਣ ਰੱਖ ਲੈ। ਪੜੀਏ ਤੁਸੀਂ ਅੱਗ ਲੱਗ ਸਰਦਾਰ ਸ਼ਾਮ ਸਿੰਘ ਨੂੰ, ਕੋਈ ਮਰਦ ਨੇ ਤਲਵਾਰ ਪਹੁੰਚਿਆ ਆਪਣੀ ਛਾਉਣੀ ਵਿਚ, ਆਪਣੀ ਮੁੱਠੀ ਪਰ ਸਪਾਹੀਆਂ ਨੂੰ ਨਲਕਾਰ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਕਿਉਂ ਕਹਿੰਦਾ ਹੈ। इतिहास तो अनजान सज्जन कई जा रहे ने जिन्हां ने अंग्रेजों को चिट्ठियां लिखियां मैं खालसा फौजां नूं तुहाडे नाल लड़न वास्ते भेज रही हां पिछों दारू सिक्का बंद कर देंगी मैं भरा का बदला लेना ये ज्यौदे ना परतन मैनू होर कुछ नहीं चाहिए एक सुभावक गल कहना चाहना भाई कोई मां है संसार विच जो मरे हुए भरा का बदला लैण वास्ते अपने इको एक पुत्र की गर्दन तो छुरी चलाउण वास्ते तैयार हो जाए मरे हुए भरा का बदला लैण वास्ते दलीप सिंह नूं मारना चाहती थी जिन्ना इसके उल्ट मैं पहला दस रहा मैगरेकर मंदिर जिन्ना लड़ाई के खिलाफ है चिट्ठियां उसने कदों लिखी चिट्ठियां लिखण वाले पंडित लाल सिंह रुचि से हार्डिंग नाल इस लड़ाई तो पहला गुप्त समझौता राजा गुलाब सिंह ने ध्यान सिंह के वड्डे भरा ने कीते कि सिखां नूं हराउण विच मैं तेरी मदद करदा मेरे नाल सौदा कर इस लड़ाई आखिरी लड़ाई सतलुज दे कन्या ते 10 फरवरी 1844 नूं सबरावां दे मैदान विच होई उस तो 3 दिन पहला 7 फरवरी नूं लाल सिंह ने एक चिट्ठी अंग्रेजां दे पोलीटिकल एजेंट नूं लिखी जिहदे विच अपने मोर्चे दा नक्शा दित्ता और नाल लिखिया है असां अपने मोर्चे की दखनी बाई जान बुझ के कमजोर रखी जे तुसीं इत्थे हमला करो साडे दारू सिक्का जो इत्थे पिया उसनूं अग ला दिओ ते खालसा फौजां खिलर जाणगियां और तुसीं जित जाओगे यकीन असीं हार जाओ दूजी गल उह लिखदा कि सारे दे सारे जरनैल तुहाडा हमला हुंदे आ पिंड छड के निकल जाणगे तेग सिंह दे हत्थ विच रसाला उसने थां थां खिलार दित्ता मेरे वांग कीते वादे ते पूरा उतरेगा तुहाडे वास्ते खतरे की कोई गल नहीं जे लड़ाई इस हाल में लड़ी जाए उसनूं बचा कौन सकदा अंग्रेज ने दसे थां ते हमला किया जिहड़ी मिति 4 मुताबक लाल सिंह और उसके साथी सारे जरनैल मैदान छड़ के नस गए सिखां का मोर्चा टुट गया अंग्रेज सिखां के मोर्चे विच दाखिल हो गए पिछों लाल तेग सिंह के हथ में है सिखां का दारू सिक्के का सप्लाई का महकमा दरियाओ ते पुल बदा बेड़ियां जिस राही सप्लाई हो रही जिस वेले तेग सिंह दी भेजिया हुई नवीं पेटियां सिखां ने बरूद दियां खोलियां उन्होंने सरां और रेत भरी हुई हैनरी लॉरेंस पहला रेजिडेंट बनिया पंजाब का उसने कलकत्ता रिव्यू में कुछ आर्टिकल लिखे सन उन्हां जो साफ शब्दां च मंगदा है कि सिखां दे दारू सिक्के नूं बर्बाद करन वाला पंडित तेग सिंह सी जिंदा नहीं सी सरों दियां बोरियां भेजण वाला पंडित तेग सिंह सी सिखां ने खोलियां पेटियां दारू सिक्के दी थां रेत और सरों भरी उन्हां कोल छोटियां तोपां हैं बंदूकां हैं पर दारू सिक्का कोई नहीं देखा किस वेले लीडर सारे उरार तां पाए बेड़ियां दो रोड़ के कोल तोड़ दिता गया ताकि सिख ज्यौंदे वापस ना आ जा इस हालत विच किस वेले अंग्रेज की संगीन और गोली के सामने से केवल तलवार नाल टाकरा कर रहा थी उदों सरदार श्याम सिंह सबरावां दे मैदान विच पहुंचे बुढ़ा जरनैल सरदार श्याम सिंह سفید پوشاک پہنی ہوئی ہے، سفید گھوڑے تے سوار ہے، سفید لمبا داڑا ہے۔ وے کے میدان دی حالت ساتھیاں نو کہن لگا اسی ہار گئے ہیں، کوئی شکتی ساری اس ہار نو جیت وچ نہیں بدل سکتی۔ اس واسطے تانوں کچھ کہن دی تھاں میں اپنے دل نال دو گلاں کرنا چاہوں گا۔ سفید داڑا اپنا پڑ کے اپنا اکھاں دے سامنے کر کے کہندا، او شام سنگا تیری قوم ہار گئی، کل نو دشمن جیتو دی حیثیت وچ تیرے دیس وچ پے سرے گا، چٹی داری انگریز دے بوٹ چاڑن واسطے لے کے حاضر ہوئے گا۔ یاد رکھے مردان دے سر تر تو وکرے ہو کے دشمن دے گھوڑیاں دے سما تھلے کجلے جایا کردے، مر جیوں دے جی ویری دے گوڈیاں تے نہیں چکیا کر۔ یہ گل کہہ کے مرد نے تو کے تلوار انگریزاں دی پلٹن نمبر 50 تے شیر بھائی ہلا ایوں بول دیتا ہے۔ شام سنگھ سردار اٹاری والے من شستری جوڑ وشوڑ سٹے، شام ہمدا سنگا نے گوریا دے وانگ نگما لہو نچوڑ سٹے۔ مر افسوس وہ مرد اپنا کسی کم نہ آیا، کیونکہ گھر دے بیٹیاں نے سونے دی لنکا ساڑ کے پہلے سوا کر دیتی۔ سکھاں دے ہارن دا کارن एक पंक्ति विच किन्ने सुंदर ढंग नाल शाह मोहम्मद कह गया, शाह मोहम्मद दा एक सरकार बाजो फौजा जित के अंत नूं हार गया। शाह मोहम्मद दे दिल विच कौम दा दर्द है, मुसलमान है, मगर देश दा प्यार है, कौम दा दर्द है। मैं बहुता विद्वान नहीं, इस वास्ते उदों दीआं खलारियां होईआं फैलाईआं होईआं अफवाहां दा शिकार होया, कई गल्लां गलत लिख गया इतिहासिक तौर ते। खैर, सरदार शाम सिंह का शहीद होना सी, खालसा फौजा सुबरामा विच पूरी तरह हार गई। अगले दिन अंग्रेजा ने दरिया पार किया, 20 फरवरी वाले दिन लाहौर से आके कब्जा कर लिया। 9 मार्च नूं लाहौर दरबार की अंग्रेजा नाल पहली सुलह हुई। सतलुज तो पार जिन्ने इलाके सन चढ़ते अंग्रेजा ने जब्त कर लिया, सारा दुआबा जलंधर अंग्रेजा ने ले लिया। 1.5 करोड़ इस तों वखरा लाहौर दरबार दे सिर हरजाना पा दिता। जिस दिन महाराजा रणजीत सिंह सुरगवास होए सन, 9 करोड़ रुपया खजाने विच छड के गए सन, मगर इस वेले तक पहुंचदिया खजाने विच एक पैसा भी बाकी नहीं सी। तां 50 लख नामवर सिख सरदारां ने, खास करके अटारी वालिया ने इकट्ठा करके दिता। 1 करोड़ के बदले अंग्रेजा ने इलाका कश्मीर सिखां तो ले लिया। गुलाब सिंह ने, क्योंकि अंग्रेज की मदद की सी, धमकी दी लार्ड हार्डिंग नूं कि जे मैं अजे भी सिखां नूं लड़ाउणा चाहवां, 20,000 सिख अमृतसर विच बैठा कि उसने एक लीडर की सिर्फ लोड़, और सारे पंजाब के किले सिखां दे कब्जे विच हैं, सौदा महंगा पवेगा। इस वास्ते लार्ड हार्डिंग ने 75 लख लेके सारा जम्मू और कश्मीर का इलाका गुलाब सिंह नूं दे के वखरा खुद मुख्तियार महाराजा मन लिया। किसी औलाद सन 47 तक कश्मीर ते राज करदी आई। इन्ना त्रोह करके कौम नाल लाल सिंह पंजाब का वजीर बने, ते सबों 11 महीने वजारत माननी मिली। गुलाब सिंह का विरोध करन दे कारण अंग्रेजा ने लाल सिंह नूं वजारत तों लाया, बनारस विच लै जा के कैद कर लिया, जिथे अंग्रेज की कैद विच मर गए। लाल सिंह के बाद पंडित तेग सिंह बरसर इकतदार आया, वह अंग्रेज का उस तो भी वड्डा चोली चुक सी। सो उसने परोवाल का ऐतनामा अंग्रेजा नाल कर लिया। जिन्हां बेजती का ऐतनामा सिख लीडर ने यह किया है, कोई दुनिया की मरी हुई कौम भी कदे नहीं करिया करती। एडिया मोटिया मोटिया शर्तां सन, जिन्ना चर दलीप सिंह 16 साल का नहीं हो जाता उन्हां चर पंजाब का राज बतौरे अमानत अंग्रेजा के हवाले, महाराजा उन्होंने तहत बहसीयत बाड़ रहेगा, अंग्रेजा का एक आला अफसर रेजिडेंट लाहौर में रहेगा, जेड़ा केवल गवर्नर जनरल के मातहत होगा, राज के हर महकमे च उस मुकम्मल और खुले अख्तियार होंगे। महान जिंदा 1.5 लख साल की पेंशन दे के राजभाग तो वखरिया कर दिता। मुकदी गल है, पंजाब अमली तौर से अंग्रेज के तहत चलिया गया। कुछ लोग लॉर्ड हार्डिंग की बड़ी वडियाई करते कि वह बड़ा इंसाफ वाला और रहम दिल आदमी सी। इतों तक सिखां दे हारन के बावजूद उसने पंजाब नूं अंग्रेजी इलाके विच नहीं मिलाया, जब्त नहीं किया, मगर इस विच उहदी दरिया दिली या रहम दिली या इंसाफ पसंदी नहीं है, उहदी कमजोरी है। लॉर्ड हार्डिंग आप कहिंदा कि अफसोस, अड़कते कंडिया उते झंडा कड्डना मेरी किस्मत विच नहीं सी। मिस्टर काफ और किंस की लिखी हुई इन्हां लड़ाइयां की तारीख 10 अखबार पढ़ के देख लवो। वो कहिंदा है कि पंजाब ते कब्जा करन दा अर्थ है पंजाब नूं अमली तौर ते अपने अधीन करना, अमन कायम करना। वो कहिंदा है एक हजार गोला, 100 वड्डी तोप चाहिए उहदे मगर 1-1 हजार गोला चाहिदा, पर मेरे को इस वे 30 तोपां और 1 दे मगर 30 गोले। जिहदा मतलब है कि लॉर्ड हार्डिंग विच हिम्मत नहीं सी कि पंजाब नूं जब्त कर लेंदा, पंजाब की जब्ती का ऐलान कर देंदा। ता जिहड़ी दूसरी सैकंड सिख वार होई है वह उसे वेले हो जाती, अंग्रेजा नूं सिर लुकाउण नूं थां किते ना मिलदी, और दूरदर्शता है लॉर्ड हार्डिंग की। खैर, उसने जान लग्या लॉर्ड डलहौजी नूं कहा 7 साल वास्ते हुण अंग्रेजा नूं एक गोली वी इत्थे नहीं चलाउणी पैणी। मगर डलहौजी दे जान नाल गवर्नर जनरल बन के डलहौजी चले गए, ਅੰਗਰੇਜ਼ਾਂ ਦੀ ਪਾਲਸੀ ਪੂਰੀ ਤਰ੍ਹਾਂ ਬਦਲ ਗਈ ਸੀ। ਹੈਨਰੀ ਲਾਰੈਂਸ ਦੀ ਜਗ੍ਹਾ ਪੰਜਾਬ ਦਾ ਰੈਜੀਡੈਂਟ ਫਰੈਡਰਿਕ ਕਰੀ ਚਲੇ ਜਾ ਗਏ। ਇਹਨਾਂ ਦਾ ਨਿਸ਼ਾਨਾ ਕੁਝ ਹੋਰ। ਪਹਿਲਾ ਆਰੰਭ ਇੱਥੋਂ ਕੀਤਾ ਗਿਆ ਕਿ ਅਗਲੇ ਸਾਲ ਕੁਝ ਆਪਣੇ ਚੋਲੀ ਚੁੱਕਾਂ ਨੂੰ ਈਸਟ ਇੰਡੀਆ ਕੰਪਨੀ ਨੇ ਖਿਤਾਬ ਦੇਣੇ ਚਾਹੇ। ਗਿੱਧੇ ਵਿੱਚ ਪੰਡਿਤ ਤੇਗ ਸਿੰਘ ਜੀ ਤੁਹਾਨੂੰ ਰਾਜੇ ਦਾ ਖਿਤਾਬ ਮਿਲਣਾ। ਸਿੱਖ ਦਰਬਾਰ ਵਿਚ ਰਿਵਾਜ ਸੀ ਕਿ ਸਰਦਾਰ ਨੂੰ ਰਾਜੇ ਦਾ ਖਿਤਾਬ ਦਿੱਤਾ ਜਾਂਦਾ ਸੀ, ਮਹਾਰਾਜਾ ਉਸਨੂੰ ਆਪ ਰਾਜ ਤਿਲਕ ਦਿਆ ਕਰਦਾ ਸੀ। ਮੈਂ ਰੋਜ਼ ਦਿਨ ਦਲੀਪ ਸਿੰਘ ਡੇਢ ਘੰਟਾ ਦਰਬਾਰ ਵਿਖੇ ਲੇਟ ਗਏ। ਗੱਲ ਹੈਨਰੀ ਲਾਰੈਂਸ ਨੇ ਕਿਹਾ ਕਿ ਇਸਨੂੰ ਰਾਜ ਤਿਲਕ ਦਿਓ, ਉਸਨੇ ਇਨਕਾਰ ਕਰ ਦਿੱਤਾ। ਤਾਂ ਲਿਖਦਾ ਹੈ ਹੈਨਰੀ ਲਾਰੈਂਸ, ਉਸਨੇ ਛੋਟੇ ਛੋਟੇ ਹੱਥ ਆਪਣੀ ਕੰਡ ਪਿੱਛੇ ਕਰ ਲਏ, ਪਿਛਾ ਸਿੰਘਾਸਣ ਨਾਲ ਠੋ ਲਾ ਲਈ, ਉਹ ਇਨਕਾਰ ਕਰ ਦਿੱਤਾ। ਇੱਕ ਪੰਡਿਤ ਕੋਲੋਂ ਤਿਲਕ ਦੀ ਰਸਮ ਪੂਰੀ ਕਰਵਾ ਕੇ ਉਸਨੂੰ ਰਾਜਾ ਬਣਾ ਦਿੱਤਾ ਗਿਆ। ਮਗਰ ਦਲੀਪ ਸਿੰਘ ਨੇ ਇਨਕਾਰ ਕਰਨ ਦਾ ਬਦਲਾ ਉਸਦੀ ਮਾਂ ਤੋਂ ਲਿਆ ਗਿਆ। ਉਸਨੂੰ ਉਸਦੀ ਪੈਨਸ਼ਨ ਘਟਾ ਕੇ 1.5 ਲੱਖ ਦੀ ਬਜਾਏ 48,000 ਸਾਲ ਕਰਕੇ ਸ਼ੇਖੂਪੁਰ ਦੇ ਕੈਦ ਵਿਚ ਸ਼ੇਖੂਪੁਰ ਦੇ ਕਿਲੇ ਵਿਚ ਕੈਦ ਕਰ ਦਿੱਤਾ ਗਿਆ। ਪਰਿਵਾਰ ਦੇ ਐਦਨਾਮੇ ਵਿਚ ਕੋਈ ਸ਼ਰਤ ਨਹੀਂ ਕਿਸ ਕਾਰਨ ਤਨਖਾਹ ਘਟਾਈ ਜਾ ਸਕੇ। ਮਗਰ ਡਾਢੇ ਔਰ ਤਕੜੇ ਦੇ ਵਿਚ ਇਨਸਾਫ਼ ਦਾ ਸਵਾਲ ਹੀ ਕਰ ਪੈਦਾ ਹੁੰਦਾ ਹੈ। ਮਹਾਰਾਣੀ ਜਿੰਦ ਕੌਰਾਂ ਨੇ ਸ਼ੇਖੂਪੁਰ ਜਾਣ ਲੱਗੇ, ਇੱਕ ਜਾਣ ਲੱਗਿਆਂ ਲਾਹੌਰ ਵਿਚ ਔਰ ਦੋ ਸ਼ੇਖੂਪੁਰ ਤੋਂ ਜਾ ਕੇ ਹੈਨਰੀ ਲਾਰੈਂਸ ਨੇ ਚਿੱਠੀਆਂ ਲਿਖੀਆਂ ਨੇ। ਜਿਨ੍ਹਾਂ ਦੇ ਸਹੀ ਸਹੀ ਅਨੁਵਾਦ ਨਹੀਂ, ਬਿਲਕੁਲ ਸਹੀ ਅੱਖਰ ਮੈਂ ਦੁਖੀਏ ਮਾਪੋ ਦੇ ਅਖੀਰ ਵਿਚ ਦਿੱਤੇ ਨੇ, ਜਿਹੜੀਆਂ ਪੜ੍ਹ ਕੇ ਪਤਾ ਲੱਗ ਸਕਦਾ ਹੈ ਕਿ ਜਿੰਨਾ ਅੰਗਰੇਜ਼ਾਂ ਦੀ ਕਿੰਨੀ ਵਿਰੋਧੀ ਸੀ ਤੇ ਉਸਨੂੰ ਕਹਿਣਾ ਕਿ ਉਸਨੇ ਇਹ ਲੜਾਈ ਕਰਵਾਈ ਹੈ ਕਿਤਨੀ ਹਨੇਰ ਦੀ ਗੱਲ। ਫਿਰ ਮੈਂ ਅਰਜ਼ ਕਰ ਰਿਹਾ ਸੀ ਕਿ ਅਗਲੇ ਸਾਲ ਮੁਲਤਾਨ ਵਿਚ ਦੋ ਅੰਗਰੇਜ਼ ਅਫਸਰ ਕੁਝ ਨਾਮ ਕੱਢੇ ਸਿਪਾਹੀਆਂ ਨੇ ਮਾਰ ਦਿੱਤੇ, ਜਿਸਦਾ ਕਾਰਨ ਮੁਲਤਾਨ ਵਿਚ ਬਗਾਵਤ ਹੋ ਗਈ। ਇਸ ਵੇਲੇ ਤੱਕ ਕਰੀ ਔਰ ਡਲਹੌਜ਼ੀ ਆ ਚੁੱਕੇ ਨੇ, ਉਨ੍ਹਾਂ ਦੀ ਨੀਅਤ ਬਦਲ ਗਈ। ਇਸ ਲੜਾਈ ਬਗਾਵਤ ਨੂੰ ਦਬਾਇਆ ਨਹੀਂ ਜਾਣ ਕੁਝ ਕੀਤਾ ਕਿ ਇੱਕ ਵੱਡੀ ਲੜਾਈ ਵਿਚ ਇਹ ਬਗਾਵਤ ਬਦਲ ਜਾਏ, ਜਿਸ ਬਹਾਨੇ ਨਾਲ ਪੰਜਾਬ ਸਬਤ ਕੀਤਾ ਜਾ ਸਕੇ। ਵਕਤ ਆ ਗਿਆ ਨਹੀਂ ਦੇਣਾ, ਮੈਂ ਤਫਸੀਲ ਦੇਵਾਂ ਕਿ ਸਰਦਾਰ ਚਤਰ ਸਿੰਘ ਅਟਾਰੀ ਔਰ ਉਸਦੇ ਪੁੱਤਰ ਰਾਜਾ ਸ਼ੇਰ ਸਿੰਘ ਨੂੰ ਕਿਤਨਾ ਮਜਬੂਰ ਕਰ ਦਿੱਤਾ ਅੰਗਰੇਜ਼ ਅਫਸਰਾਂ ਨੇ ਕਿ ਉਹ ਬਾਗੀ ਹੋਣ। ਫਿਰ ਉਨ੍ਹਾਂ ਦੇ ਬਾਗੀ ਹੋਣ ਨਾਲ ਬਹੁਤ ਸਾਰੀ ਖਾਲਸਾ ਫੌਜ ਜੋ ਪੱਛਮੀ ਪੰਜਾਬ ਵਿਚ ਸੀ ਬਾਗੀ ਹੋ ਗਈ। ਰਾਜਾ ਸ਼ੇਰ ਸਿੰਘ ਝੰਡਾ ਲੈ ਕੇ ਮੈਦਾਨ ਵਿਚ ਆ ਗਏ। ਮੂਲ ਰਾਜ ਪਹਿਲਾਂ ਬਾਗੀ ਤਾਂ ਉਸ ਵੇਲੇ ਲਾਰਡ ਹਾਰਡਿੰਗ ਦੇ ਨਾ ਲਾਰਡ ਗਫ ਆਪਣੀਆਂ ਅੰਗਰੇਜ਼ ਫੌਜਾਂ ਲੈ ਕੇ ਪੰਜਾਬ ਵਿਚ ਦਾਖਲ ਹੋਇਆ। ਉਸ ਵੇਲੇ ਲਾਰਡ ਡਲਹੌਜ਼ੀ ਔਰ ਲਾਰਡ ਗਫ ਨੇ 3 ਵਾਰ ਐਲਾਨ ਕੀਤਾ ਹੈ ਕਿ ਅਸੀਂ ਦੁਸ਼ਮਣ ਦੀ ਹੈਸੀਅਤ ਵਿਚ ਪੰਜਾਬ ਵਿਚ ਦਾਖਲ ਨਹੀਂ ਹੋ ਰਹੇ। ਮਹਾਰਾਜਾ ਦਲੀਪ ਸਿੰਘ ਦੇ ਰਾਜ ਵਿਚ ਅਮਨ ਕਾਇਮ ਕਰਨ ਵਾਸਤੇ ਦੋਸਤ ਦੀ ਹੈਸੀਅਤ ਵਿਚ ਦਾਖਲ ਹੋ ਰਹੇ ਔਰ ਉਨ੍ਹਾਂ ਲੋਕਾਂ ਨੂੰ ਭਾਵੇਂ ਉਹ ਕੋਈ ਹੋਣ ਜੋ ਹਥਿਆਰ ਉਠਾ ਕੇ ਦਲੀਪ ਸਿੰਘ ਦੀ ਸਰਕਾਰ ਦੀ ਬਗਾਵਤ ਨਹੀਂ ਕਰਨੇ, ਮੁਖਾਲਫਤ ਨਹੀਂ ਕਰਨਗੇ, ਕੋਈ ਸਜ਼ਾ ਨਹੀਂ ਦਿੱਤੀ ਜਾਏਗੀ। ਇਹ ਐਲਾਨ ਯਾਦ ਰੱਖਣਾ, ਇਨ੍ਹਾਂ ਦੇ ਅਮਲ ਕਿਵੇਂ ਕੀਤਾ ਗਿਆ ਅੱਗੇ ਚੱਲ ਕੇ ਦੇਖ ਲੈਣ। 20,000 ਲਾਹੌਰ ਦਰਬਾਰ ਦੀ ਫੌਜ ਲਾਰਡ ਗਫ ਦੀ ਮਦਦ ਉਤੇ ਮੈਦਾਨ ਵਿਚ ਰਾਜਾ ਸ਼ੇਰ ਸਿੰਘ ਦੇ ਖਿਲਾਫ਼ ਲੜੀ। ਰਾਜਾ ਸ਼ੇਰ ਸਿੰਘ ਨੇ 4 ਲੜਾਈਆਂ ਲੜੀਆਂ ਗਫ ਦੇ ਨਾਲ। ਪਹਿਲੀ ਲੜਾਈ 22 ਨਵੰਬਰ 1848 ਈਸਵੀ ਰਾਮਨਗਰ ਚ ਨਾਂ ਦੇ ਕੰਡੇ ਤੇ ਹੋਈ। ਦੂਸਰੀ 4 ਦਸੰਬਰ ਸੈਦਲਾਪੁਰ ਚ ਨਾਂ ਦੇ ਕੰਡੇ ਤੇ ਹੋਈ। ਤੀਸਰੀ 13 ਜਨਵਰੀ 1849 ਨੂੰ ਚਿੱਲਿਆਂ ਵਾਲੀ ਜੇਲ੍ਹ ਦੇ ਕੰਡੇ ਤੇ ਹੋਈ। ਇਹ ਸਾਰੇ ਪਿੰਡ ਵੀ ਕਿਸੇ ਜ਼ਮਾਨੇ ਚ ਮੈਂ ਆਪ ਜਦ ਇਹ ਕਿਤਾਬ ਵਾਸਤੇ ਮਸਾਲਾ ਇਕੱਠਾ ਕਰ ਰਿਹਾ ਸਾਂ ਤਾਂ ਵੇਖੇ ਸਨ। ਫਿਰ ਇਨ੍ਹਾਂ ਤਿੰਨਾਂ ਲੜਾਈਆਂ ਵਿਚ ਸਿੱਖਾਂ ਦਾ ਪਾਸਾ ਪਾਰ ਆ ਰਿਹਾ। ਕਿੱਲਿਆਂ ਵਾਲੀ ਦੀ ਲੜਾਈ ਅੰਗਰੇਜ਼ਾਂ ਦੇ ਲਗਭਗ 200 ਸਾਲ ਹਿੰਦੁਸਤਾਨ ਤੇ ਰਾਜ ਕਰਨ ਵਿਚ ਜਿੰਨੀਆਂ ਲੜਾਈਆਂ ਲੜੀਆਂ ਗਈਆਂ ਸਭ ਤੋਂ ਭਿਆਨਕ ਲੜਾਈ ਮੰਨੀ ਗਈ। ਇੱਕ ਅੰਗਰੇਜ਼ ਮੋਰਖ ਲਿਖਦਾ ਕਿ ਚੇਲਿਆਂ ਵਾਲੀ ਦੀ ਲੜਾਈ ਸਾਡੇ ਵਾਸਤੇ ਅਫਗਾਨਿਸਤਾਨ ਵਰਗੀ ਮਹਾਂ ਹੱਤਿਆ। ਵਾਟਰੂ ਦੇ ਮੈਦਾਨ ਵਿਚ ਨੈਪੋਲੀਅਨ ਦੇ ਝੰਡੇ ਜਿਹੜੇ ਅੰਗਰੇਜ਼ਾਂ ਨੇ ਖੋਏ ਸਨ, ਕਿੱਲਿਆਂ ਵਾਲੀ ਦੀ ਲੜਾਈ ਵਿਚ ਉਹ ਅੰਗਰੇਜ਼ਾਂ ਕੋਲੋਂ ਸਿੱਖਾਂ ਨੇ ਖੋ ਰਹੇ ਸਨ। ਮਿਰਾਜਪੁਰ ਦੀ ਲੜਾਈ ਵਿਚ ਮਰਾਠਿਆਂ ਤੋਂ ਜਿਹੜੇ ਝੰਡੇ ਅੰਗਰੇਜ਼ਾਂ ਨੇ ਖੋਏ ਸਨ, ਚਿੱਲਿਆਂ ਵਾਲੀ ਦੀ ਲੜਾਈ ਵਿਚ ਉਹ ਵੀ ਸਿੱਖਾਂ ਤੋਂ ਖੁਆ ਕੇ ਕੱਢ ਦੇ ਕੇ ਨਸੇ ਸਨ। ਉਸ ਲੜਾਈ ਦਾ ਕਦੇ ਵਿਸਥਾਰ ਪੜ੍ਹਨਾ ਹੋਏ, ਸਿੱਖ ਰਾਜ ਕਿਵੇਂ ਗਿਆ ਵਿਚ ਪੜ੍ਹ ਕੇ ਦੇਖ ਲੈਣਾ। ਮੈਂ ਅੰਗਰੇਜ਼ਾਂ ਦੀਆਂ ਲਿਖਤਾਂ ਦੇ ਆਧਾਰ ਤੇ ਸਭ ਕੁਝ ਉਹ ਦੱਸਿਆ ਕਿ ਕਿੰਨੀ ਉਹ ਭਿਆਨਕ ਲੜਾਈ ਸੀ। ਹਿੰਦੁਸਤਾਨ ਵਿਚ ਸਭ ਤੋਂ ਭਿਆਨਕ ਲੜਾਈ ਲੜੀ ਗਈ। ਮੇਰੇ ਅਫਸੋਸ, ਇੰਨੀ ਜਿੱਤ ਪ੍ਰਾਪਤ ਕਰਨ ਦੇ ਬਾਅਦ ਰਾਜਾ ਸ਼ੇਰ ਸਿੰਘ ਕੋਲ ਨਾ ਇੰਨੀ ਫੌਜ ਸੀ, ਨਾ ਇੰਨੀਆਂ ਤੋਪਾਂ ਸਨ, ਨਾ ਖਾਣ ਨੂੰ ਕੁਝ ਸੀ, ਔਰ ਸਭ ਤੋਂ ਵੱਡੀ ਮੁਸੀਬਤ ਦਾਰੂ ਸਿੱਕਾ ਕੋਈ ਨਹੀਂ ਸੀ। ਇਸ ਵਾਸਤੇ ਉਹ ਅੱਗੇ ਵੱਧ ਕੇ ਪਿੱਛੇ ਹਟ ਰਹੇ ਲਾਰਡ ਕਪ ਉਤੇ ਉਸਨੇ ਹਮਲਾ ਨਹੀਂ ਕੀਤਾ। ਆਖਰੀ ਲੜਾਈ ਅੰਗਰੇਜ਼ਾਂ ਔਰ ਰਾਜਾ ਸ਼ੇਰ ਸਿੰਘ ਦੀ ਕਿਨਾਂ ਦੇ ਕੰਢੇ ਉਤੇ ਗੁਜਰਾਤ 21 ਫਰਵਰੀ ਨੂੰ ਹੋਈ। ਆਪਣੀਆਂ ਛੋਟੀਆਂ ਛੋਟੀਆਂ ਤੋਪਾਂ ਲੈ ਕੇ, ਜਿਹੜਾ ਥੋੜਾ ਬਹੁਤਾ ਦਾਰੂ ਸਿੱਕਾ ਸੀ, ਇੰਨੀ ਤੇਜ਼ੀ ਨਾਲ ਰਾਜਾ ਸ਼ੇਰ ਸਿੰਘ ਨੇ ਹਮਲਾ ਕੀਤਾ। ਜਿੱਥੇ ਲਾਲ ਕਾਬ ਆਪ ਤੋਪਖਾਨੇ ਚ ਖਲੋਤਾ ਤੋਪਾਂ ਚਲਵਾ ਰਿਹਾ ਸੀ, ਉਹਦੇ ਖਤਰਾ ਪੈਦਾ ਹੋ ਗਿਆ। ਔਰ ਉਹਨੂੰ ਸਲਾਹ ਦਿੱਤੀ ਗਈ ਲਾਲ ਕਫ ਨੂੰ ਕਿ ਜਾਨ ਬਚਾ ਕੇ ਨੱਸ ਜਾਓ, ਨਹੀਂ ਤੁਸੀਂ ਸ਼ੇਰ ਸਿੰਘ ਦੀ ਤਲਵਾਰ ਦੇ ਥੱਲੇ। ਜਿਸ ਵੇਲੇ ਉਹ ਨੱਸਣ ਬਾਬਤ ਕੰਬ ਰਿਹਾ ਸੀ, ਡਾਵਾਡੋਰ ਸੀ ਅੰਗਰੇਜ਼ਾਂ ਦੀ ਹਾਲਤ, ਉਸ ਵੇਲੇ ਤਕਦੀਰ ਨੇ ਬੁਰਾ ਕੀਤਾ। ਸ਼ੇਰ ਸਿੰਘ ਦੀਆਂ ਤੋਪਾਂ ਕੋਲੋਂ ਦਾਰੂ ਸਿੱਕਾ ਮੁੱਕ ਗਿਆ, ਤੋਪਾਂ ਚੱਲਣੋਂ ਹਟ ਗਈਆਂ। ਇਸ ਕਾਰਨ ਰਾਜਾ ਸ਼ੇਰ ਸਿੰਘ ਗੁਜਰਾਤ ਦੇ ਮੈਦਾਨ ਵਿਚ ਹਾਰਿਆ। ਇਹ ਤੋਂ ਹਾਰੀ ਹੋਈ ਗੁਜਰਾਤ ਫੌਜ ਖਾਲਸੇ ਦੀ ਪਿੱਛੇ ਹਟੀ। 14 ਮਾਰਚ ਨੂੰ ਅੰਗਰੇਜ਼ਾਂ ਨੇ ਰਾਵਲ ਪਿੰਡੀ ਦੇ ਮੈਦਾਨ ਵਿਚ ਖਾਲਸਾ ਫੌਜਾਂ ਨੂੰ ਘੇਰ ਲਏ। ਸਾਰੇ ਸਰਦਾਰਾਂ ਦੇ ਹਥਿਆਰ ਖੋ ਲਏ ਗਏ, ਕੈਦੀ ਬਣਾ ਲਏ ਗਏ। ਅੰਗਰੇਜ਼ ਜਨਰਲ ਦੇ ਸੱਜੇ ਹੱਥ ਖਲੋ ਕੇ ਰਾਜਾ ਸ਼ੇਰ ਸਿੰਘ ਨੇ ਆਪਣੀ ਤਲਵਾਰ ਰੱਖਦਿਆਂ ਕਿਹਾ, ਆਪਣੀ ਇੱਜ਼ਤ ਔਰ ਆਪਣੇ ਰਾਜ ਨੂੰ ਬਚਾਉਣ ਵਾਸਤੇ ਇਹ ਸਾਡਾ ਆਖਰੀ ਹੀਲਾ ਸੀ। ਅਸੀਂ ਹੁੰਦੇ ਤਾਂ ਮਰਦਾਂ ਵਾਂਗ ਲੜੇ ਹਾਂ, ਔਰ ਮੈਨੂੰ ਇਸ ਉੱਤੇ ਕੋਈ ਅਫਸੋਸ ਨਹੀਂ। ਤਕਦੀਰ ਨੇ ਸਾਥ ਨਹੀਂ ਦਿੱਤਾ, ਇਸ ਵਾਸਤੇ ਮੈਂ ਹਾਰ ਗਿਆ। ਕੈਦੀ ਬਣਾ ਲਏ ਗਏ। ਇੱਕ ਇੱਕ ਸਿੱਖ ਸਿਪਾਹੀ ਅੰਗਰੇਜ਼ਾਂ ਦੇ ਕਦਮਾਂ 'ਚ ਤਲਵਾਰ ਰੱਖਦਾ ਸੀ ਤੇ ਕੁੱਬਾਂ ਮਾਰ ਕੇ ਰੋ ਪੈਂਦਾ ਸੀ, ਕਹਿੰਦਾ ਸੀ ਉਹ ਅੱਜ ਰਣਜੀਤ ਸਿੰਘ ਮਰਿਆ। ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੇਸਗੜ੍ਹ ਸਾਹਿਬ ਸਿੱਖ ਨੂੰ ਤਲਵਾਰ ਬਖਸ਼ੀ ਸੀ, ਦੂਸਰਾ ਸਿੱਖ ਦੀ ਟਾਟ ਤੇ ਸੋਭਾ ਪਾਉਂਦੀ ਸੀ, ਰਾਵਲ ਪਿੰਡੀ ਦੇ ਮੈਦਾਨ ਵਿਚ ਸਿੱਖ ਦੀ ਟਾਟ ਤੋਂ ਸਦਾ ਵਾਸਤੇ ਦੁਸ਼ਮਣ ਦੇ ਚਰਨਾਂ ਵਿਚ ਡਿੱਗ ਪਈ। ਕੈਦੀ ਬਣਾ ਲਏ ਗਏ। ਸਿਪਾਹੀਆਂ ਦੇ ਹਥਿਆਰ ਰੁੱਖ ਹੋ ਕੇ ਘਰੋਂ ਘਰੇ ਭੇਜ ਦਿੱਤਾ ਗਿਆ। ਹੁਣ ਇਨਸਾਫ ਦਾ ਵੇਲਾ ਹੈ। ਇਹ ਗੱਲ ਯਾਦ ਰੱਖੋ ਮਿੱਤਰੋ, ਕਿਸੇ ਝਗੜਾ ਤਗੜੇ ਔਰ ਮਾੜੇ ਵਿੱਚ ਹੋਵੇ, ਇਨਸਾਫ ਅੰਨਾ ਤੇ ਬੋਲਾ ਹੋ ਜਾਇਆ ਕਰੋ। ਸ਼ਕਤੀਹੀਣ ਵਾਸਤੇ, ਨਿਰਭਰ ਵਾਸਤੇ ਕਦੇ ਕੋਈ ਇਨਸਾਫ ਨਹੀਂ ਹੋਇਆ ਕਰਦਾ। ਲਾਲ ਡਲਹੌਜ਼ੀ ਨੂੰ ਇਨਸਾਫ ਨਾਲ ਕੋਈ ਹੱਕ ਨਹੀਂ ਸੀ ਕਿ ਦਲੀਪ ਸਿੰਘ ਦਾ ਰਾਜ ਖੋਇਆ ਜਾਂਦਾ। ਉਹਦੇ ਐਲਾਨਾਂ ਵਿੱਚ ਸਾਫ਼ ਸੀ ਜੋ ਹਥਿਆਰ ਉਠਾ ਕੇ ਬਗਾਵਤ ਨਹੀਂ ਕਰਨਗੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਏ। ਦਲੀਪ ਸਿੰਘ ਨੇ ਕਦ ਹਥਿਆਰ ਉਠਾਏ? 7 ਸਾਲ ਦਾ ਬੱਚਾ ਅੰਗਰੇਜ਼ ਦਾ ਬਾਗ, ਉਹਦੀ ਸਰਪ੍ਰਸਤੀ ਵਿੱਚ ਲਾਹੌਰ ਵਿੱਚ ਕੈਦੀ ਵਾਂਗ ਜ਼ਿੰਦਗੀ ਗੁਜ਼ਾਰ ਰਿਹਾ ਸੀ। ਉਸਨੂੰ ਇਹਨਾਂ ਵੀ ਪਤਾ ਨਹੀਂ ਸੀ ਬਾਹਰ ਕੀ ਹੋ ਰਿਹਾ। ਹਰ ਉਸ ਨਿਰਦੋਸ਼ ਬੱਚੇ ਦੀ ਗਰਦਨ ਉੱਤੇ ਲਾਲ ਡਲਹੌਜ਼ੀ ਨੇ ਕਲਮ ਦੀ ਛੁਰੀ ਚਲਾ ਦਿੱਤੀ, ਉਹਦਾ ਪੰਜਾਬ ਜ਼ਬਤ ਕਰ ਲਿਆ। ਜਿਹੜਾ ਸਖਤੀ ਦੇ ਵਾਸਤੇ ਉਸਨੇ ਐਲਾਨ ਕੀਤਾ, ਸ਼ਰਤਾਂ ਤੋਂ ਪਹਿਲਾਂ ਵੇਰਵਾ ਦਿੰਦਾ ਕਿ ਕਾਰਨ ਕਰਕੇ ਮੈਂ ਇਹ ਰਾਜ ਜ਼ਬਤ ਕਰ ਰਿਹਾ। ਉਹਨਾਂ ਸਾਰੀਆਂ ਗੱਲਾਂ ਦਾ ਜਵਾਬ ਮੈਂ ਸਿੱਖ ਰਾਜ ਕਿਵੇਂ ਗਿਆ ਵਿੱਚ ਦਿੱਤਾ ਔਰ ਨੇਕ ਇਨਸਾਫ਼ ਵਾਲੇ ਅੰਗਰੇਜ਼ ਮੁਰਖਾਂ ਦੀ ਲਿਖਤਾਂ ਦੇ ਆਧਾਰ ਉੱਤੇ ਦਿੱਤਾ ਕਿ ਕਿੰਨਾ ਅਨਿਆਏ ਕੀਤਾ ਗਿਆ ਬਾਲਕ ਦਲੀਪ ਸਿੰਘ ਨਾਲ। ਉਹਦਾ ਰਾਜ ਭਾਗ ਹੋ ਕੇ ਉਸ ਨੂੰ ਪੈਨਸ਼ਨ ਦਿੱਤੀ ਗਈ ਤੇ ਪੈਨਸ਼ਨ ਦਾ ਵੇਰਵਾ ਹੈ 4 ਲੱਖ ਤੋਂ ਘੱਟ ਨਹੀਂ ਹੋਏਗੀ, 5 ਲੱਖ ਤੋਂ ਵੱਧ ਨਹੀਂ ਹੋਏਗੀ। ਇਹਦਾ ਮਤਲਬ ਹੈ 4.5 ਲੱਖ ਗਿੰਦਰੀ 4 ਲੱਖ ਦਾ ਸਵਾਲ ਹੁੰਦਾ ਤੇ 5 ਲੱਖ ਦਾ ਸ਼ਬਦ ਨਾਲ ਜੋੜਨ ਦੀ ਲੋੜ ਕੋਈ ਨਹੀਂ। ਛੋਟੇ ਹੁੰਦੇ ਸਕੂਲ ਚ ਪੜ੍ਹਦੇ ਸਾਂ ਤਾਂ ਸਾਨੂੰ ਪੜ੍ਹਾਇਆ ਜਾਂਦਾ ਸੀ ਅੰਗਰੇਜ਼ ਹੁਕਮਰਾਨ ਬੜੇ ਇਮਾਨਦਾਰ ਔਰ ਇਨਸਾਫ਼ ਵਾਲੇ। ਭਾਈ ਜੀ ਗੱਲ ਮੰਨਦਾ, ਸਮੁੱਚੇ ਤੌਰ ਤੇ ਅੰਗਰੇਜ਼ ਸਾਊ ਕੌਮ ਹੈ, ਇਸ ਵਿਚ ਕੋਈ ਸ਼ੁਭਾ ਨਹੀਂ। ਮਰਜਿਨਾਂ ਦਾ ਹੁਕਮਰਾਨਾਂ ਦਾ ਸਾਡੇ ਨਾਲ ਵਾਪਿਆ, ਉਨ੍ਹਾਂ ਦੀ ਇਮਾਨਦਾਰੀ ਤੇ ਸਾਨੂੰ ਭਰੋਸਾ ਨਹੀਂ, ਕਿਉਂਕਿ ਪੂਰੇ 30 ਸਾਲ ਅੰਗਰੇਜ਼ਾਂ ਦੀ ਪਾਰਲੀਮੈਂਟ ਵਿਚ ਆਪਣੀ ਪੈਨਸ਼ਨ ਵਾਸਤੇ ਝਗੜਾ ਕੀਤਾ ਦਲੀਪ ਸਿੰਘ ਨੇ, ਉਸ ਨੂੰ 4 ਲੱਖ ਵੀ ਪੂਰੀ ਕਰਕੇ ਨਹੀਂ ਦਿੱਤੀ ਗਈ। ਦੁਖੀ ਇਹ ਮਾਪੁੱਤ ਵਿਚ ਮੈਂ ਉਸ ਸਾਰੇ ਝਗੜੇ ਦੀ ਪੂਰੀ ਤਫਸੀਲ ਦਿੱਤੀ। ਰਾਜਪਾਲ ਖੋ ਲਿਆ ਗਿਆ, ਉਹਦਾ ਕੋਈ ਨੂਰ ਤੋਹਫੇ ਵਜੋਂ ਲੈ ਲਿਆ ਗਿਆ, ਜ਼ਬਤ ਨਹੀਂ ਕੀਤਾ ਗਿਆ, ਤੋਹਫੇ ਵਜੋਂ ਲਿਆ ਗਿਆ। ਉਸਨੂੰ ਪੈਨਸ਼ਨ ਦੇ ਕੇ ਵੱਖਰਿਆਂ ਕਰ ਦਿੱਤਾ ਗਿਆ, ਉਹਦੇ ਸਿਰ ਉੱਤੇ ਇੱਕ ਗਵਰਨਰ ਮੜ ਦਿੱਤਾ ਗਿਆ ਤੇ ਨਾਲ ਹੀ ਫੈਸਲਾ ਆਇਆ ਕਿ ਦਲੀਪ ਸਿੰਘ ਨੂੰ ਪੰਜਾਬ ਚ ਵੀ ਕੱਢ ਦਿੱਤਾ ਜਾਏ। 29 ਮਾਰਚ 1849 ਈਸਵੀ ਨੂੰ ਪੰਜਾਬ ਜ਼ਬਤ ਕਰਕੇ ਈਸਟ ਇੰਡੀਆ ਕੰਪਨੀ ਵਿਚ ਮਿਲਾਇਆ ਗਿਆ। ਉਨ੍ਹਾਂ ਜਿਹੜੇ ਇੱਥੋਂ ਦੇ ਬਾਦਸ਼ਾਹ ਨੇ ਹਿੰਦੁਸਤਾਨ ਨੂੰ ਆਪਣੇ ਰਾਜ ਵਿਚ ਸ਼ਾਮਲ ਨਹੀਂ ਕੀਤਾ, ਈਸਟ ਇੰਡੀਆ ਦਾ ਮਾਤਹਿਤ ਰਿਹਾ, ਜਿੰਨਾ ਕਿ ਸਿੱਖਾਂ ਦਾ ਰਾਜ ਕਾਇਮ ਸੀ। ਪੰਜਾਬ ਜ਼ਬਤ ਹੋਣ ਦੇ ਬਾਅਦ ਹਿੰਦੁਸਤਾਨ ਨੂੰ ਕਿੰਗ ਦੇ ਮਾਤਹਿਤ ਲਿਆਂਦਿਆ ਗਿਆ, ਉਨ੍ਹਾਂ ਚਿਰ ਨਹੀਂ। ਖੈਰ ਮੈਂ ਅਰਜ਼ ਕਰ ਰਿਹਾ ਸੀ, ਅਖੀਰ ਦਸੰਬਰ ਵਿਚ ਦਲੀਪ ਸਿੰਘ ਨੂੰ ਦੇਸ਼ ਨਿਕਾਲਾ ਵੀ ਦੇ ਦਿੱਤਾ ਗਿਆ। ਮਹਾਰਾਜਾ ਦਲੀਪ ਸਿੰਘ ਨਾਮ ਦਾ ਮਹਾਰਾਜਾ, ਮਰ ਬੇਤਾਜ, ਬਗੈਰ ਦੋਸਤੋ ਮਿੱਤਰ ਦੇ ਸਦਾ ਵਾਸਤੇ ਆਪਣੀ ਪਵਿੱਤਰ ਭੂਮੀ ਨੂੰ ਛੱਡ ਕੇ ਚੜ੍ਹਦੇ ਨੂੰ ਤੁਰਿਆ ਜਾ ਰਿਹਾ। ਉਹਦੇ ਪਵਿੱਤਰ ਪੰਜਾਬ ਦੀ ਮਿੱਟੀ ਦੇ ਸਰਰੇ ਵੀ ਉੱਡ ਉੱਡ ਕੇ ਚਲੇ ਜਾ ਰਹੇ, ਲਾਵਤਨ ਬਾਦਸ਼ਾਹ ਨੂੰ ਇੱਕ ਅਲਵਿਦਾ ਕਹਿ ਰਹੇ ਨੇ। ਕਿਵੇਂ ਬਾਰੇ
ਛੱਡ
گھر سے جو نکلا تھا بھوگری پھر دیکھے نہ نصیب نہ اس کو وطن ہوا، مڑ کے اپنی جنم بھومی دیکھنے نصیب نہیں ہوئی۔ مہاراج جنہ کی قید ہونے کے بعد ڈاکٹر لاگن اس کا گورنر تھا دیتا گیا، اور لطف کی گل یہ ہے نگران جس نو دلیپ سنگھ تے رکھے آ گیا وہ ادھی تنخواہ بھی دلیپ سنگھ دے ذمہ پاری گئی۔ دلودی کہتا ہے انصاف نہیں ہے کہ ساری تنخواہ سرکار دے وے، جس کی قید بھی دلیپ سنگھ رکھے آئے اور آخے کی ادھی تنخواہ وہ اپنے پلے کیوں نہ دے۔ خیر مکنی گل ہے لال ڈاکٹر لاگن لکھ دے 11 سال کی عمر یا دلیپ سنگھ نو پنجاب کڈیا گیا، نہ گرو گرنتھ صاحب جی کی بھیڑ نال لئی گئی ہے نہ کوئی سکھ گرنتھی لیا گیا، ایک مسلمان مصر قائمہ نال لیا گیا جہاں فارسی کی انجیل اس روز پڑھ کے سنایا کرتا سا۔ فتح گڑھ دریا گنگا کے کنارے تے انگریز کی بہت وڈی چھاؤنی دے وچ اس نو باسیت قیدی دے رکھے آ گئے۔ اتنے اس کا ایک دوست ہم عمر یا اس عمر تو تھوڑا جہا وڈیرا ہرپجن لال پنڈت جو فرخاباد مشن سکول کا پڑھیا ہویا سی جس نے عیسائی دھرم دھارن کر لیا سی اس نو اس دے نال رکھے آ گیا اور سمجھا دیتا گیا کہ توں اس نو عیسائی بنا۔ اس دے کولو پائی گرداس کھو لیا گیا، اس کولو گربانی کھو لی گئی، اس کولو سکھاں دا اتہاس کھو لیا گیا، اس نو پڑھائیاں جا رہی ہیں انجیل دیاں آج تک سنائی جا رہی ہے انجیل۔ تا 11 سال دے بچے نو جس نو سارے نال بچھوڑ دیتا جائے گا وہ دا ترم کھونا اوکھا کی۔ ڈاکٹر لاگن اینڈ مہاراجا دلیپ سنگھ لیڈی لاگن دی لکھی ہوئی پستک، اس دے وچ اس نے اپنے پتی دیاں چٹھیاں دتیاں نے جنہ تو ثابت ہوندا ہے کہ کس طرح دھوکھے نال دلیپ سنگھ دا ترم کھویا گیا۔ 14.5 سال دی عمر وچ 14.5 سال دی عمر وچ اس دے کیس قتل کر کے اس نو عیسائی بنا کے ولایت وچ لے آندا گیا۔ اج ایک سجن نے پوچھیا سی اور بڑے پیار نال کسے ہور میرے متر نو سروتے نو وی پورے کھانا لگ جاوے، انہوں نے کہا کہ شاید اجیا بھی سنیا ہے کہ دلیپ سنگھ دی بھن نو بھی زبردستی انگلینڈ وچ لے آندا گیا۔ اس بابت میں عرض کراں مہاراج رنجیت سنگھ دی کوئی لڑکی نہیں، دلیپ سنگھ دی لڑکی گئی ہے مڑ کے لاہور وچ، جس نے کہا جی کوئی سکھ مہاراجا میرے نال ویاہ کروا لے تے مکان مطابق رہ سکتی ہیں۔ سکھ راج تو دبے ہوئے سن انگریزاں دے دبا تھلے، انگریزاں نے فوراً اس لڑکی نو واپس لے آندا، مڑ کے ہندوستان جان دیا گیا رہے۔ آپا مہارانی جند کوراں نو بھائی شیخوپورے وچ قید چڈ آئے، اتوں یہ الزام لگا کے کہ جو ملتان وچ بغاوت ہوئی اس وچ جنداں دا ہتھ ہے، اس نو سزا دے دیتی گئی۔ جنہ نے کہا کورٹ وچ مقدمہ چلا کے میرے دوشن ثابت کرو، تا کری لکھدا ہے کہ جے مقدمہ چلایا گیا مہارانی جند کوراں تے، کیونکہ ساری خالسا قوم اس نو اپنی راج ماتا مندی ہے، اس وقت سکھ برداشت نہیں کرن گے، اس لیے بنا مقدمہ چلائے اس نو بنارس وچ دیس نکالا دے دیتا گیا۔ جس مقدمے دا ثبوت کوئی نہیں کری دے کول، اودی بابت کہندا سکھ ناراض ہون گے، بغیر مقدمہ چلائے اس نو سزا دین وچ سکھاں نو کوئی ناراضگی نہیں۔ بنارس وچ جو کچھ جنداں دی بےعدبی کیتی گئی ہے کہندے شرم نال سر جھک جاندا، انگریزاں ورگی متبر قوم اور اس دے چنگے گھرانے دا لارڈ ڈلہوزی ہندوستان دا گورنر جنرل اس دے حکم نال بنارس وچ مہارانی جند کوراں دی سر تو پیراں تک سارے کپڑے اتار کے نگن کر کے تلاشی لے گئی، کہ تو جنہاں دی آتمائیں پرلا اٹھی۔